ਇਸ ਤਰ੍ਹਾਂ ਦਾ ਵਰਤਾਓ ਦੇਖ ਕੇ ਬਾਬਾ ਨਾਮਦੇਵ ਜੀ ਨੇ ਬੀਠਲ ਜੀ ਨੂੰ ਉਲਾਂਭਾ ਦਿੱਤਾ ਕਿ ਮੈਨੂੰ ਤੇਰੇ ਮੰਦਰ ਵਿੱਚੋਂ ਧੱਕੇ ਵੱਜੇ ਨੇ, ਹੁਣ ਮੈਨੂੰ ਤੇਰੀ ਪਿੱਠ ਪਿੱਛੇ ਜਾ ਕੇ ਕੀਰਤੀ ਕਰਨੀ ਪਵੇਗੀ। ਬਾਬਾ ਨਾਮਦੇਵ ਜੀ ਨੇ ਆਪਣੀ ਭਜਨ ਮੰਡਲੀ ਨੂੰ ਨਾਲ ਲੈ ਕੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਸ਼ਬਦ ਉਚਾਰਨ ਕੀਤਾ, ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹਰਾ ਫਿਰੇ। ਇੱਥੇ ਇੱਕ ਚਮਤਕਾਰ ਵਾਪਰਿਆ, ਮੰਦਰ ਦਾ ਦਰ ਘੁੰਮ ਕੇ ਨਾਮਦੇਵ ਜੀ ਵੱਲ ਹੋ ਗਿਆ। ਸਾਰੇ ਮੰਦਰ ਦੇ ਪੁਜਾਰੀ ਨਾਮਦੇਵ ਜੀ ਦੇ ਚਰਨੀ ਆ ਕੇ ਢਹਿ ਪਏ। ਗੁਰੂ ਪਿਆਰੀ ਸਤਸੰਗਤ ਜੀਓ, ਇਸੇ ਤਰ੍ਹਾਂ ਭਗਤ ਜੀ ਨੇ ਕਈ ਕੌਤਕ ਕੀਤੇ। ਬਾਬਾ ਨਾਮਦੇਵ ਜੀ ਦੇ ਗੁਆਂਢ ਵਿੱਚ ਇੱਕ ਧਨੀ ਰਹਿੰਦਾ ਸੀ ਜਿਸ ਦਾ ਨਾਮ ਭਾਗਵਤ ਪਾਰਸ ਸੀ। ਭਗਤ ਨਾਮਦੇਵ ਦੀ ਪਤਨੀ ਅਤੇ ਭਾਗਵਤ ਪਾਰਸ ਦੀ ਪਤਨੀ ਦਾ ਆਪਸ ਵਿੱਚ ਬਹੁਤ ਪ੍ਰੇਮ ਸੀ। ਕੁਲਾਜ਼ਾ ਬਾਈ ਨੇ ਆਪਣਾ ਪਾਰਸ ਰਾਜਾ ਬਾਈ ਨੂੰ ਦੇ ਦਿੱਤਾ। ਰਾਜਾ ਬਾਈ ਨੇ ਇਸ ਪਾਰਸ ਦੇ ਨਾਲ ਆਪਣੇ ਕਈ ਭਾਂਡੇ ਸੋਨੇ ਦੇ ਕਰ ਲਏ। ਜਦੋਂ ਇਹ ਪਾਰਸ ਭਗਤ ਨਾਮਦੇਵ ਜੀ ਨੇ ਦੇਖਿਆ ਤਾਂ ਉਸ ਨੂੰ ਚੁੱਕ ਕੇ ਨਦੀ ਵਿੱਚ ਸੁੱਟ ਆਏ। ਇਸ ਗੱਲ ਦਾ ਪਤਾ ਭਾਗਵਤ ਪਾਰਸ ਨੂੰ ਲੱਗਾ ਤਾਂ ਉਹ ਬੜਾ ਹੀ ਕ੍ਰੋਧਿਤ ਹੋਇਆ। ਭਗਤ ਨਾਮਦੇਵ ਜੀ ਭਾਗਵਤ ਪਾਰਸ ਨੂੰ ਨਾਲ ਲੈ ਕੇ ਚੰਦਰਭਾਗਾ ਨਦੀ ਤੇ ਪਹੁੰਚੇ। ਨਦੀ ਵਿੱਚ ਵੜ ਕੇ ਰੁੱਗ ਪੱਥਰਾਂ ਦਾ ਭਰ ਕੇ ਲੈ ਆਏ ਤੇ ਭਾਗਵਤ ਪਾਰਸ ਨੂੰ ਕਹਿਣ ਲੱਗੇ, ਆਪਣਾ ਪੱਥਰ ਪਛਾਣ ਕੇ ਚੁੱਕ ਲੈ। ਪਰ ਉਸ ਨੂੰ ਤਾਂ ਸਾਰੇ ਪੱਥਰ ਹੀ ਪਾਰਸ ਜਾਪੇ। ਸ਼ਰਮਨਾਕ ਹੋ ਕੇ ਬਾਬਾ ਨਾਮਦੇਵ ਜੀ ਦੇ ਅੱਗੇ ਬੇਨਤੀਆਂ ਹੇ ਇਉਂ ਕਰਦਾ ਹੈ।
ਅਸੀਂ